ਦੀਪਕ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜਸੂ ਸਿੱਧੀ ਜੀ, ਤਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੰਮ੍ਰਿਤਸਰ ਨੂੰ ਜੰਗ ਰਹਿਤ ਖੇਤਰ ਐਲਾਨਿਆ ਜਾਵੇਗਾ ਜੀ?
ਬਿਲਕੁਲ, ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਹੋ ਜਾਵੇ ਜੀ, ਕਿਉਂਕਿ ਉਹਦੇ ਪਿੱਛੇ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਸਭ ਦੇ ਧਿਆਨ 'ਚ ਹੋਏਗਾ ਕਿ ਜਦੋਂ ਇਹ 4 ਦਿਨਾਂ ਦੀ ਜੰਗ ਲੱਗੀ ਭਾਰਤ ਪਾਕਿਸਤਾਨ ਦੇ ਦਰਮਿਆਨ, ਏਅਰ ਸਟ੍ਰਾਈਕ ਤੋਂ ਬਾਅਦ, ਪਹਿਲਗਾਮ ਹਮਲੇ ਤੋਂ ਬਾਅਦ, ਤਾਂ ਉਸ ਸਮੇਂ ਇੱਕ ਬਿਆਨ ਇਹ ਆਇਆ ਫੌਜ ਦੇ ਇੱਕ ਅਧਿਕਾਰੀ ਦਾ ਕਿ ਜੀ ਦਰਬਾਰ ਸਾਹਿਬ ਵੀ ਪਾਕਿਸਤਾਨ ਦੇ ਨਿਸ਼ਾਨੇ 'ਤੇ ਸੀ, ਉਹਨਾਂ ਨੇ ਇਸ ਨੂੰ ਟਾਰਗੇਟ ਕਰਕੇ ਮਿਜ਼ਾਈਲਾਂ ਛੱਡੀਆਂ। ਅਤੇ ਇਸ ਤੋਂ ਪਹਿਲਾਂ ਕਿ ਇਸ ਪਹਿਲੂ 'ਤੇ ਕੋਈ ਗੱਲ ਤਣ ਪੱਤਣ ਲੱਗਦੀ, ਕਿਉਂਕਿ ਪਾਕਿਸਤਾਨ ਵੱਲੋਂ ਬਿਆਨ ਦਿਆ ਜਾ ਰਿਹਾ ਸੀਗਾ ਕਿ ਅਸੀਂ ਦਰਬਾਰ ਸਾਹਿਬ ਨੂੰ ਨਿਸ਼ਾਨੇ 'ਤੇ ਕਿਵੇਂ ਲੈ ਲਵਾਂਗੇ, ਸਾਡੇ ਤਾਂ ਆਪਣੇ ਮਤਲਬ ਕਿ ਦੇਸ਼ ਦੇ ਵਿੱਚ ਗੁਰੂ ਘਰ ਹੈਗੇ ਨੇ, ਨਨਕਾਣਾ ਸਾਹਿਬ ਸਾਡੇ ਇੱਥੇ ਆ, ਹੋਰ ਗੁਰੂ ਘਰ ਨੇ, ਅਤੇ ਇਸ ਲਈ ਅਸੀਂ ਨਹੀਂ ਇੱਦਾਂ ਕੀਤਾ। ਉਹਨਾਂ ਵੱਲੋਂ ਇਹ ਸਫਾਈ ਆ ਰਹੀ ਸੀ, ਅਤੇ ਇੱਧਰੋਂ ਫੌਜ ਦਾ ਇਹ ਕਹਿਣਾ, ਕਿਉਂਕਿ ਅੰਮ੍ਰਿਤਸਰ ਨੂੰ ਟਾਰਗੇਟ ਤਾਂ ਰੱਖੇ ਹੀ ਗਏ, ਅੰਮ੍ਰਿਤਸਰ ਦੇ ਧਮਾਕੇ ਤਾਂ ਹੋਏ ਹੋਏ ਨੇ, ਸੋ ਇਸ ਲਈ, ਪਰ ਅਚੇਚੇ ਤੌਰ 'ਤੇ ਦਰਬਾਰ ਸਾਹਿਬ ਦਾ ਜ਼ਿਕਰ ਕਰਕੇ ਜੇ ਫੌਜ ਅਧਿਕਾਰੀ ਕਹਿ ਰਹੇ ਨੇ ਤਾਂ ਇਹ ਵੱਡਾ ਮਸਲਾ ਬਣ ਰਿਹਾ ਸੀ। ਅਜੇ ਇਹ ਮਸਲਾ ਕੋਈ ਹੱਲ ਹੀ ਨਹੀਂ ਹੋ ਰਿਹਾ ਸੀ ਕਿ ਇੱਕ ਹੋਰ ਫੌਜ ਅਧਿਕਾਰੀ ਦਾ, ਵੱਡੇ ਫੌਜ ਅਧਿਕਾਰੀ ਦਾ ਬਿਆਨ ਆ ਗਿਆ ਕਿ ਜੀ ਅਸੀਂ ਤਾਂ ਰੱਖਿਆ ਮਸ਼ੀਨਰੀ ਵੀ ਆਪਣੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਤੈਨਾਤ ਕਰਤੀ ਸੀ, ਜਿਹੜੀਆਂ ਮਤਲਬ ਮਿਜ਼ਾਈਲਾਂ ਨੂੰ, ਡਰੋਨ ਨੂੰ ਹਵਾ 'ਚ ਖਤਮ ਕਰ ਦਿੰਦੀਆਂ, ਨਸ ਕਰ ਦਿੰਦੀਆਂ, ਉਹਨਾਂ ਦੀ ਅਸੀਂ ਉਹ ਰੱਖਿਆ ਮਸ਼ੀਨਾਂ ਵੀ ਅਸੀਂ ਇੱਥੇ ਤੈਨਾਤ ਕੀਤੀਆਂ। ਅਤੇ ਇਸ ਦੇ ਉੱਤੇ ਫਿਰ ਸਵਾਲ ਤਾਂ ਹੋਣਾ ਹੀ ਸੀ। ਸ਼੍ਰੋਮਣੀ ਕਮੇਟੀ ਨੇ ਜਦੇ ਸਪੱਸ਼ਟ ਕੀਤਾ ਕਿ ਸਾਡੇ ਇੱਥੇ ਕੋਈ ਮਸ਼ੀਨਰੀ ਨਹੀਂ ਲੱਗੀ, ਕਿ ਸਾਤੋਂ ਸਿਰਫ ਇੱਕ ਵਾਰ ਪ੍ਰਸ਼ਾਸਨ ਨੇ ਤਾਲਮੇਲ ਕੀਤਾ ਸੀ ਬਲੈਕਆਊਟ ਲਈ, ਉਹ ਵੀ ਅਸੀਂ ਬਾਹਰਲੀਆਂ ਲਾਈਟਾਂ ਬਲੈਕਆਊਟ ਕੀਤੀਆਂ, ਚਾਹੇ ਉਹ ਮਤਲਬ ਪਰਿਕਰਮਾ ਦੀਆਂ ਨੇ, ਚਾਹੇ ਉੱਪਰਲੇ ਗੁੰਬਦਾਂ ਦੀਆਂ ਨੇ, ਪਰ ਦਰਬਾਰ ਸਾਹਿਬ ਦੇ ਅੰਦਰ ਉਸ ਪੂਰੇ ਸ਼ਿਗਿਰਦੇ ਦੇ ਅੰਦਰ ਜਿੱਥੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਸੀਗਾ, ਹਰਿਮੰਦਰ ਸਾਹਿਬ ਸਥਾਨੇ, ਅਕਾਲ ਤਖ਼ਤ ਸਾਹਿਬ ਸਥਾਨੇ, ਜਿੱਥੇ ਹੋਰ ਵੀ ਕਿਤੇ ਪ੍ਰਕਾਸ਼ ਸੀਗਾ, ਉੱਥੇ ਅੰਦਰ ਕੋਈ ਨਿਤਨੇਮ ਰੋਕਿਆ ਨਹੀਂ ਗਿਆ, ਉੱਥੇ ਕਿਤੇ ਅਜਿਹਾ ਨਹੀਂ ਹੋਇਆ, ਬਾਹਰੀ ਲਿੱਤਾ, ਔਰ ਉਹਦੇ ਇੱਕ ਕੰਮ ਲਈ ਪ੍ਰਸ਼ਾਸਨ ਨੇ ਸੰਪਰਕ ਕੀਤਾ, ਹੋਰ ਸਾਡੇ ਨਾਲ ਕਦੇ ਕੋਈ ਤਾਲਮੇਲ ਨਹੀਂ ਹੋਇਆ, ਕਿਉਂਕਿ ਜੇ ਫੌਜ ਨੇ ਕੋਈ ਮਸ਼ੀਨ ਲਾਉਣੀ ਹੈ ਤਾਂ ਫੌਜ ਦੇ ਨੁਮਾਇੰਦੇ ਆਉਣਗੇ, ਉਹਨਾਂ ਦੇ ਆਉਣ ਜਾਣ ਦੀ ਪ੍ਰਕਿਰਿਆ ਹੋਊਗੀ, ਇਹ ਸੂਈ ਤਾਂ ਹੈ ਨਹੀਂ ਕੋਈ ਬਨੇਰੇ 'ਤੇ ਰੱਖ ਕੇ ਚਲਾ ਜਾਏਗਾ।
ਬਿਲਕੁਲ,
ਸੋ ਇਸ ਲਈ ਕਿਤੇ ਤਾਂ ਸੰਗਤ ਦੇ ਵੀ ਧਿਆਨ 'ਚ ਆਉਂਦਾ, ਲੱਖ ਤੋਂ ਉੱਪਰ ਸੰਗਤ ਰੋਜ਼ ਆਉਂਦੀ ਜਾਂਦੀ ਹੈ, ਸੋ ਇਸ ਲਈ ਸ਼੍ਰੋਮਣੀ ਕਮੇਟੀ ਨੇ ਜਦੋਂ ਇਸ ਨੂੰ ਖੰਡਨ ਕੀਤਾ ਅਤੇ ਇਸ ਦੇ ਨਾਲ ਇੱਕ ਨਵੇਂ ਤਰ੍ਹਾਂ ਦਾ ਸਵਾਲ ਖੜਾ ਹੋਣ ਲੱਗਾ, ਤਾਂ ਬਕਾਇਦਾ ਤੌਰ 'ਤੇ ਭਾਰਤੀ ਫੌਜ ਨੇ ਇਸ ਨੂੰ ਸਪੱਸ਼ਟ ਕੀਤਾ ਕਿ ਕੋਈ ਇੱਥੇ ਰੱਖਿਆ ਮਸ਼ੀਨਰੀ ਨਹੀਂ ਲਾਈ ਗਈ ਸੀ, ਤਾਂ ਅਜਿਹਾ ਕੁਝ ਨਹੀਂ ਵਾਪਰਿਆ। ਪਰ ਜਿਹੜਾ ਸਵਾਲ ਸੀਗਾ ਕਿ ਇਹਨੂੰ ਟਾਰਗੇਟ ਕਰਕੇ ਮਿਜ਼ਾਈਲਾਂ ਛੱਡੀਆਂ ਗਈਆਂ, ਉਹ ਗੱਲ ਵਿੱਚੇ ਰਹਿ ਗਈ। ਹੁਣ ਅੰਮ੍ਰਿਤਸਰ ਦਾ, ਇਸ ਨਗਰੀ ਦਾ ਆਪਣਾ ਇੱਕ ਇਤਿਹਾਸ ਹੈ।
ਬਿਲਕੁਲ,
ਇਹ ਮਤਲਬ ਕਿ ਵੱਖੋ ਵੱਖ ਧਾਰਮਿਕ ਅਕੀਦਿਆਂ ਦੇ ਵਾਲੇ ਨਾਲ, ਚਾਹੇ ਉੱਥੇ ਦੁਰਗਿਆਣਾ ਮੰਦਿਰ ਹੈ, ਚਾਹੇ ਉੱਥੇ ਰਾਮ ਤੀਰਥ ਹੈ, ਚਾਹੇ ਇਤਿਹਾਸਿਕ ਸਥਾਨ ਜਲਿਆਂਵਾਲਾ ਬਾਗ ਹੈ, ਜਾਂ ਅਟਾਰੀ ਵਾਹਗਾ ਬਾਰਡਰ ਹੈ, ਜਾਂ ਇਹ ਸ਼ਹਿਰ ਦੀ ਆਪਣੀ ਇੱਕ ਮਹੱਤਤਾ ਹੈ ਕਿ ਜੀ ਉਹ ਖਾਣ ਪੀਣ ਵਾਲੇ ਪਾਸਿਓਂ ਵੀ, ਵਪਾਰ ਵਾਲੇ ਪਾਸਿਓਂ ਵੀ ਕਿੰਨੀਆਂ ਚੀਜ਼ਾਂ ਲਈ ਪ੍ਰਚਲਿਤ ਹੈ, ਪਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਉਸ ਅਕੀਦਤ ਸਥਾਨ ਕਰਕੇ ਦੁਨੀਆਂ ਭਰ 'ਚ ਅੰਮ੍ਰਿਤਸਰ ਦੀ ਇੱਕ ਵੱਖਰੀ ਪਹਿਚਾਣ ਹੈ, ਇੱਕ ਵੱਖਰਾ ਰੁਤਬਾ ਹੈ, ਔਰ ਮਾਨਵਤਾ ਨੂੰ ਪਿਆਰ ਕਰਨ ਵਾਲੇ ਅੱਜ ਦੀ ਤਰੀਕ ਦੇ ਵਿੱਚ ਉੱਥੇ ਲੱਖਾਂ ਲੋਕ ਆਉਂਦੇ ਨੇ ਜਿਹੜੇ ਸ਼ਰਧਾਲੂ ਬਣ ਕੇ ਆਉਂਦੇ ਨੇ, ਸੋ ਇਸ ਲਈ ਇਹ ਧਰਮ ਤੋਂ ਉੱਪਰ ਉੱਠ ਕੇ, ਫਿਰਕੇ ਤੋਂ ਉੱਪਰ ਉੱਠ ਕੇ, ਬੋਲੀ ਤੋਂ ਉੱਪਰ ਉੱਠ ਕੇ, ਉਹ ਹਕੀਕਤ ਅਕੀਦਤ ਦਾ ਸਥਾਨ ਹੈ। ਹੁਣ ਉਸ ਸਥਾਨ ਦੇ ਲਈ ਬਕਾਇਦਾ ਤੌਰ 'ਤੇ ਭਾਰਤ ਸਰਕਾਰ ਤੱਕ ਚਿੱਠੀ ਪਾ ਕੇ 2 ਮੈਂਬਰ ਪਾਰਲੀਮੈਂਟ ਨੇ ਇਹ ਮੰਗ ਕੀਤੀ ਹੈ ਕਿ ਇਸ ਨੂੰ ਜੰਗ ਰਹਿਤ ਖੇਤਰ ਐਲਾਨਿਆ ਜਾਵੇ, ਨੋ ਵਾਰ ਮਤਲਬ ਕਿ ਹੈ ਨਾ ਏਰੀਆ ਨੂੰ ਡਿਕਲੇਅਰ ਕੀਤਾ ਜਾਵੇ। ਸੋ ਇਹ ਜੀ ਅੰਤਰਰਾਸ਼ਟਰੀ ਪੱਧਰ 'ਤੇ ਇਹਦੇ ਲਈ ਚਾਰਵਾਈ ਕਰਨੀ ਪਏਗੀ, ਤੁਹਾਨੂੰ ਇਹਦੇ ਲਈ ਆਪਸ 'ਚ ਮੁਲਕਾਂ ਦਾ ਤਾਲਮੇਲ ਕਰਨਾ ਪਏਗਾ, ਔਰ ਇਹ ਹੋਣਾ ਚਾਹੀਦਾ, ਔਰ ਇਹਦੇ ਵਿੱਚ ਇਹ ਮੰਗ ਬਹੁਤ ਵਾਜਬ ਹੈ। ਗੁਰਜੀਤ ਗੁਰਜੋਤ ਔਜਲਾ ਹੋਰੀ ਨੇ, ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ, ਅਤੇ ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਹੋਰੀ ਨੇ ਮੈਂਬਰ ਪਾਰਲੀਮੈਂਟ ਨੇ, ਸਾਬਕਾ ਉਪ ਮੰਤਰੀ ਰਹੇ ਨੇ, ਪਰ ਦੋਵੇਂ ਕਾਂਗਰਸ ਨਾਲ ਸੰਬੰਧਿਤ ਨੇ। ਅਤੇ ਇਹਨਾਂ ਦਿਨਾਂ 'ਚ ਜਦੋਂ ਜੂਨ 84 ਵਾਲੇ ਦਿਨ ਚੱਲ ਰਹੇ ਹੁਣ, ਉਸ ਸਮੇਂ ਇਹ ਸੰਵੇਦਨਾ ਦਿਖਾਉਣੀ ਕਾਂਗਰਸੀ MPਆਂ ਵੱਲੋਂ, ਕਿਤਨਾ ਕਿਤੇ ਇਹ ਵੀ ਚਰਚਾ ਤੁਰੀ ਹੈ ਕਿ ਇਹਦੇ ਪਿੱਛੇ ਕਿਤੇ ਰਾਹੁਲ ਗਾਂਧੀ ਦਾ ਕੋਈ ਮੰਥਨ ਤਾਂ ਨਹੀਂ ਗਾ, ਕਿਉਂਕਿ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ 'ਚ ਵਿਦੇਸ਼ ਦੌਰੇ ਦੌਰਾਨ ਰਾਹੁਲ ਗਾਂਧੀ ਨੂੰ ਸਵਾਲ ਲਿਆ ਸੀ ਤਾਂ ਉਹਨਾਂ ਨੇ ਉਸ ਦੀ ਪੀੜ ਵੀ ਮਹਿਸੂਸ ਕੀਤੀ, ਗਲਤੀ ਵੀ ਬਿਆਨੀ, ਸੋ ਇਹਨੂੰ ਇਸ ਨਜ਼ਰੀ 'ਚ ਵੀ ਦੇਖਿਆ ਜਾ ਰਿਹਾ ਕਿ ਇੱਕ ਘੱਟ ਗਿਣਤੀ ਭਾਈਚਾਰਾ, ਸਿੱਖ ਭਾਈਚਾਰਾ ਜਿਹੜਾ ਕਾਂਗਰਸ ਤੋਂ ਬਹੁਤ ਦੂਰ ਆ ਗਿਆ ਇਸ 84 ਦੀ ਇੰਦਰਾ ਗਾਂਧੀ ਦੀ ਉਸ ਕਰਤੂਤ ਕਰਕੇ, ਉਸ ਨੂੰ ਮੁੜ ਕੇ ਨੇੜੇ ਤਾਂ ਨਹੀਂ ਲਾਉਣਾ ਚਾਹੁੰਦੇ ਕਿਤੇ ਕਾਂਗਰਸ ਇੱਧਰ, ਜਦੋਂ ਕਿ ਪੰਜਾਬ 'ਚ ਸਰਕਾਰਾਂ ਬਣ ਵੀ ਗਈਆਂ ਕਾਂਗਰਸ ਦੀਆਂ ਤਾਂ ਵੀ, है ना। पर ता भी कितने राहुल गांधी की ये मनचंद नहीं कम कर ली, इस लिए तो नहीं क्योंकि राहुल गांधी या कांग्रेस ये तो महसूस कर दी आ कि बीजेपी नाल भी सिख भाईचारे का वो नाता नहीं बन रहा, तो ये वोट की सियासत है या सचमुच संवेदना है कि आने वाला वक्त तय करूंगा। पर मंग वाजब है,
बिल्कुल
एक हो जाए तो ये समुचे उस सारे उस खेत्र के लिए अमृतसर के नगरी च दरबार साहब सने बाकी धार्मिक स्थानों के लिए उस महत्ता दे अचेचा। वैसे तो जी मैं कहना पूरी दुनिया जंग रहित खेत्र क्यों नहीं हो जाती, जे पूरी कायनात ही हो जाए जिते कण कण च ओहदा वस है ये तो मसले हल हो जाए। पर
बिल्कुल
असी मसले खड़े रखने हैं, इसलिए ये पहलू चलते जी। पर चिट्ठी की चर्चा खूब हो रही है।
अच्छा, जंग की गल करते हुए दीपक जी, ये गल किहदे वल्लों कही जा रही है कि जंग दे विच नुकसान दी नहीं जित दी अहमियत हुंदी है?
ये जिहड़े साडे चीफ ऑफ डिफेंस स्टाफ ने CDS जनरल अनिल चौहान, उन्हां दा लंघे दिनी दा एक बयान खूब चर्चा च आया जदों उन्हां ने ये कहा कि भी जिहड़े साडा एक जैट है वह पाकिस्तान की इस जंग च नुकसानिया गया सी। असल च भारत सरकार तो लगातार ये सवाल हो रहे सी कि भी साडा किन्ना नुकसान आया, उन्हें सामने तो लियाओ ना, वो किसी विरोधी दल की बैठक च लिया रहे हो ना किसी संसद का विशेष इजलास खुला रहे हो। आप उम्मीद कर रहे थे कि 15-16 तरीक न शायद विशेष इजलास बुला लैन, पर हूँ तो उतो भी भगौड़े हो रहे हैं जी। ये तो कहें कि असी जुलाई के मतलब कि 21 जुलाई तो असी तरद रुते इजलास बुला लेना, तो इसलिए लोगों से तरीक चल गई इजलास इजलास किन्ने पुछना कि दूआ होया कि तीआ होया। पर चीफ ऑफ डिफेंस स्टाफ का ये बयान कि उस जंग के दरम्यान साडा एक जैट नुकसानिया गया सी, तो बाद असी अपनी तकनीक बदली अगले 2 दिन पर साडा कुछ नहीं होया, पर इस बयान ने विरोधी धिरां नूं एक बार फिर सरकार नूं घेरन दा मौका दिता। वो कहिंदे जी ये थोड़े नाल तां फौज के अधिकारी स्पष्ट तो है ने, जो सवाल आता सच तो बोलते हैं, तुसीं क्यों नहीं बोलते? उन्होंने मुखी ने जे बयान दिता है तो यह मतलब उन्हां च किन्नी दृढ़ता और गढ़ता है कि वह सवाल का जवाब सही देंगे ने, उटाले ही नहीं गए। तो सरकार क्यों नहीं मानती कि हाँ साडा ये नुकसान होया, इन्ना इन्ना होया, इस तरह होया, तुसीं क्यों नहीं स्पष्टीकरण देंगे? सो इसलिए जो ये सवाल बन रहा सी, सानूं नहीं पता कि हुण चीफ ऑफ डिफेंस अनिल चौहान होरां दे खुद दे मन च आया जां सरकार वालों रक्षा मंत्रालय वालों राष्ट्रपति वालों किसी वालों उन्होंने कोई तालमेल किया गया। उन्होंने फिर मीडिया से जाके गल कही कि भारत ने पाकिस्तान के 6 फाइटर जैट डिगे ने, असी उन्हां दीआं क्रूज मिजाइलां ते ड्रोन ढेर किए ने, असी उन्हां दा हाई वैल्यू एयरक्राफ्ट सिस्टम ते C-130 नूं मार गिराया। ये बयान देने लई फिर सामने आए, मतलब नहीं पहले दिन का ही चल गया सी जिवें कि ये कहता जी देखो जी कि साडा एक जैट नुकसान है गया, फिर ये दसण लई कि नहीं असी उन्हां दे इन्ने भी नुकसान किए। सो ये दसदिआं होइआं उन्होंने ये भी कहा कि जदों जंग हुंदी आ तो उहदे विच ये तां मन्नो ही ना कि नुकसान तां होऊगा दोई तरहां दा,
बिल्कुल
तो जे दोवें तरह का होगा, पर कहते कि जंग दे विच फिर नुकसान नहीं देखा जाता हुंदा, जित ते हार दी अहमियत हुंदी है। ते इसलिए कहते कि जो दो टीमां भिड़दियां वो एक पारी टैस्ट क्रिकेट की गल कर रहे थे, कहते चाहे एक पारी नाल जितन तो चाहे एक रन नाल जितन, जित तो जित है। फिर वो कहते जो फुटबाल के मैच होंगे ने चाहे तुम 4-2 नाल जित रहे हो या 0-2 नाल जित रहे हो, सवाल तो जितना। सो इस तरह उन्होंने कितना किते इस जंग नूं डिफाइन करने की कोशिश की, पर उन्होंने उदाहरण ये दस गई कि नुकसान असी भी खाता खा बैठे हाँ। सो इस दे उत्ते हुण सरकार अजे तक चुप है। जसप्रीत जी 16 पार्टियां ने वक्खो वक्ख दलों के 16 पार्टियां ने सांझे तौर पर मोदी सरकार नूं लिखती चिट्ठी कि भाई इस ते विशेष इजलास बुला लो, और आप भी सी ये चर्चा भी सरकार करती सी कि 15-16 तरीक नूं बुला लिया जाए। पर फिर नवें सिरे तो अज जो तरीक ऐलानी गई 21 जुलाई, तो हूँ लगता है कि विशेष इजलास नहीं होगा। हूँ सर्द रुत्त इजलास ही 21 जुलाई तो चलूगा, जो 13 या 12 अगस्त तक चलना। सो इसलिए हूँ मतलब कि होंगे ये देखने वाली गल होगी कि वो ये मुद्दे ले जाते हैं, ये मंथन होंगे या नहीं होंगे या तकरार होंगी बहस होंगी, पर सरकार खुआलिया घेरिया खड़ी है कि तुसी सच दसन तो जवाब देन तो क्यों भगौड़े हो रहे।
दीपक जी, बादल दल नूं हुण SGPC भी हाथ दे विचों खिसकदी नजर आ रही है जी?
हाँ बिल्कुल, ये कहा जा सकता है 2-3 पहलू ने इस मसले दे। एक पहलू तो यह है कि SGPC ਬਾਦਲ ਦਲ ਦੇ ਹੱਥੋਂ ਜਾਂ ਬਾਦਲ ਪਰਿਵਾਰ ਦੇ ਹੱਥੋਂ ਖਿਸਕਦੀ ਜਾ ਰਹੀ ਹੈ। ਦੂਸਰਾ ਪਹਿਲੂ, ਕੀ ਸੁਖਬੀਰ ਬਾਦਲ ਨੇ ਇਹ ਤੈਅ ਕਰ ਲਿਆ ਕਿ ਜੇ ਮੇਰੇ ਹੱਥ ਤਾਕਤ ਨਹੀਂ ਆਉਂਦੀ, ਮੇਰੇ ਹੱਥ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਨਹੀਂ, ਤਾਂ ਮੈਂ ਪਾਰਟੀ ਦਾ ਹੀ ਭੋਗ ਪਾ ਕੇ ਤੁਰ ਜਾਵਾਂ, ਕਿ ਉਹ ਜਿੱਦ ਫੜ ਕੇ ਬੈਠ ਗਏ ਨੇ? ਕਿਉਂਕਿ ਜੇਕਰ ਸਾਰੇ ਘਟਨਾਕ੍ਰਮ ਜਿਹੜੇ ਇਹਨਾਂ ਦਿਨਾਂ 'ਚ ਚੱਲ ਰਹੇ ਨੇ, ਖਾਸ ਕਰਕੇ ਅੱਜ 4 ਜੂਨ ਹੈ, ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖ ਦਿੱਤੇ ਗਏ ਨੇ, 6 ਤਰੀਕ ਨੂੰ ਭੋਗ ਪੈਣੇ ਹੈ
ਹਾਂਜੀ
ਇਹਨਾਂ, ਇਸ 48 ਸਾਲਾਂ ਹੋ ਗਏ ਨੇ ਉਸ ਜੂਨ 84 ਨੂੰ, ਉਹਦੇ ਸੰਦਰਭ ਦੇ ਵਿੱਚ। ਪਰ ਸਭ ਦੀਆਂ ਨਜ਼ਰਾਂ 6 ਤਰੀਕ ਵਾਲੇ ਉਸ ਪਹਿਲੂ 'ਤੇ ਟਿਕ ਗਈਆਂ ਕਿ ਟਕਰਾਅ ਨਾ ਕਿਤੇ ਹੋ ਜਾਵੇ। ਮਤਲਬ ਇਹ ਸਾਰੇ ਮੰਥਨ ਦੇ ਵਿੱਚੋਂ ਉਹ ਤੇਰੇ ਮਨਫੀ ਹੈ, ਕਾਂਗਰਸ ਜੀ ਨੇ ਕਾਰਾ ਕਰਾਇਆ, ਉਹਦਾ ਕਿਤੇ ਜ਼ਿਕਰ ਹੀ ਨਹੀਂ ਗਾ, ਉਹਦਾ ਕਿਤੇ ਗੱਲ ਹੀ ਨਹੀਂ ਗੀ, ਗੱਲ ਇਹ ਇੱਕ ਟਕਰਾਅ। ਹੁਣ ਜੇ ਟਕਰਾਅ ਦੇ ਪਿੱਛੇ ਮੰਨਿਆ ਜਾ ਰਿਹਾ ਕਿ ਤੂੰ ਮੌਰਾ ਨੇ ਸਟੈਂਡ ਲੈ ਲਿਆ ਜੀ ਕਿ ਮੈਂ ਨਹੀਂ ਜਥੇਦਾਰ ਗੁਰਗੱਜ ਨੂੰ ਪੜ੍ਹਨ ਦਿੰਦਾ ਉਸ ਦਿਨ ਕੌਮ ਦੇ ਨਾਮ ਸੰਦੇਸ਼, ਉਹਨਾਂ ਦੇ ਨਾਲ ਨਿਹੰਗ ਜਥੇਬੰਦੀਆਂ ਵੀ ਆ ਗਈਆਂ ਜੀ, ਉੱਧਰ ਪਟਨਾ ਸਾਹਿਬ ਤੋਂ ਤਨਖਾਹੀਆ ਕਰਾਰ ਵੀ ਦੇ ਤੇ ਜਥੇਦਾਰ ਜੀ। ਸੋ ਇਹ ਸਾਰੀ ਦ੍ਰਿਸ਼ ਦੇ ਪਿੱਛੇ ਜੇ ਮੰਨ ਲਈਏ ਕਿ ਬੀਜੇਪੀ ਕੰਮ ਕਰ ਰਹੀ ਆ, ਕਿਉਂਕਿ ਤੂੰ ਮਾਹੌਰੀ ਅੱਜ ਕੱਲ੍ਹ ਜਿਵੇਂ ਮਹਾਰਾਸ਼ਟਰ ਜਾਂਦੇ ਨੇ, ਉਹਨਾਂ ਲਈ ਵੋਟਾਂ ਵੀ ਮੰਗਦੇ ਨੇ, ਸਮਾਗਮਾਂ 'ਚ ਵੀ ਸ਼ਾਮਿਲ ਹੁੰਦੇ ਨੇ, ਹੈ ਨਾ, ਅਯੋਧਿਆ ਜਾਏ ਨੇ, ਮਤਲਬ ਕੁੰਭ ਬਣਾਇਆ ਨੇ, ਉਹ ਸਾਰਾ ਕੁਛ। ਸੋ ਇਸ ਤਹਿਰੇ ਦੇ ਵਿੱਚ ਮੰਨਿਆ ਜਾ ਰਿਹਾ ਕਿ ਬੀਜੇਪੀ ਹੈ ਜੀ ਉਹਦੇ ਪਿੱਛੇ। ਚਲੋ, ਜੇ ਧੂਮਾ ਹੋਰਾਂ ਦੇ ਪਿੱਛੇ ਬੀਜੇਪੀ ਹੈ, ਜੇ ਪਟਨਾ ਤਖ਼ਤ ਜੀ ਪਟਨਾ ਸਾਹਿਬ ਦੇ ਫੈਸਲਿਆਂ ਪਿੱਛੇ ਬੀਜੇਪੀ ਹੈ, ਤਾਂ ਸੁਖਬੀਰ ਦੇ ਚੁੱਪ ਕਰਨ ਦੇ ਪਿੱਛੇ ਕਿਹਦੀ ਧਿਰ ਹੈ ਜੀ ਫਿਰ? ਸੁਖਬੀਰ ਲੜਦੇ ਕਿਉਂ ਨਹੀਂ ਇਸ ਪਹਿਲੂਆਂ ਦੇ ਉੱਤੇ? ਸੁਖਬੀਰ ਭਾਰਤ ਦੇ ਵਿੱਚ ਜਿਹੜੇ ਮਸਲੇ ਆ ਰਹੇ ਨੇ ਸਿੱਖਾਂ ਦੇ ਉੱਤੇ, ਉਹਨਾਂ ਦੇ ਲਈ ਚਾਰਗਿਰ ਕਰਦੇ ਕੀ ਲੱਗਦੇ ਹੋ ਤੁਸੀਂ? ਉਸ ਦਲ ਦੇ ਮੁਖੀ ਹੋ ਜਿਹਦਾ ਮੋਰਚਿਆਂ ਦਾ ਇਤਿਹਾਸ ਹੈ, ਜਿਹਦਾ ਸੰਘਰਸ਼ ਦਾ ਇਤਿਹਾਸ ਹੈ। ਜਿੱਦਣ 2 ਤਰੀਕ ਦੇ ਹੁਕਮਨਾਮੇ ਹੋਏ 5 ਮੈਂਬਰੀ ਕਮੇਟੀ ਨੂੰ ਰੋਕਣ ਦੇ ਲਈ, ਜਿਹੜਾ ਢੰਗ ਤਰੀਕਾ ਅਪਣਾਇਆ ਸੁਖਬੀਰ ਬਾਦਲ ਨੇ ਕਿ ਲਓ ਜੀ ਇਹ ਤਾਂ ਗਲਤ ਕਰ ਰਹੇ ਨੇ, ਆਹ ਚੱਕੋ ਜੀ ਮੈਂਬਰੀ 10 ਲੱਖ ਹੋ ਗਈ, 15 ਲੱਖ ਹੋ ਗਈ, 25 ਲੱਖ ਮੈਂਬਰ ਬਣ ਗਏ ਜੀ, ਮੈਨੂੰ ਇਹ ਪ੍ਰਧਾਨ ਚੁਣ ਲਿਆ ਜੀ, ਪ੍ਰਧਾਨ ਚੁਣਨ ਦਾ ਪ੍ਰੋਗਰਾਮ ਹੋ ਗਿਆ ਜੀ, ਤਾਜਪੋਸ਼ੀ ਦਾ ਹੋ ਗਿਆ, ਬੜਾ ਲੋ ਲਸ਼ਕਰ ਨਾਲ ਹੋਇਆ। ਉਹ ਤੋਂ ਬਾਅਦ ਮੁੜ ਕੇ ਪ੍ਰਧਾਨ ਜੀ ਲੱਭੇ ਕਿਸੇ ਨੂੰ ਕਿਤੇ? ਕਿੱਥੇ ਨੇ ਪ੍ਰਧਾਨ ਜੀ ਕੋਈ ਗਤੀਵਿਧੀ ਕਰਦੇ, ਕੋਈ ਧਿਆਨ ਦਿੰਦੇ, ਕੋਈ ਐਕਟਿਵ ਹੁੰਦੇ, ਕੋਈ ਮੁੱਦਿਆਂ ਦੀ ਲੜਾਈ ਲੜਦੇ, ਸੱਤਾਧਾਰੀ ਧਿਰ ਨੂੰ ਘੇਰਦੇ, ਕੇਂਦਰ ਨੂੰ ਘੇਰਦੇ, ਪੰਥਕ ਮਸਲਿਆਂ ਦੀ ਚਾਰਜੋਈ ਕਰਦੇ, SGPC ਦੇ ਕੰਮਾਂ 'ਚ ਸੁਧਾਰ ਲਿਆਉਂਦੇ, ਕਿਤੇ ਤਾਂ ਨਜ਼ਰ ਆਉਂਦੇ ਪ੍ਰਧਾਨ ਜੀ? ਪ੍ਰਧਾਨ ਜੀ ਤੋਂ ਪ੍ਰਧਾਨ ਬਣਿਆ ਤੋਂ ਬਾਅਦ ਵੀ ਅਜੇ ਤੱਕ, ਮਤਲਬ ਕਿ ਵਿਸਾਖੀ ਦੇ ਉੱਤੇ ਹੋਇਆ ਸੀ, ਅਪ੍ਰੈਲ ਤੋਂ ਬਾਅਦ ਮਈ ਲੰਘ ਗਿਆ, ਹੁਣ ਜੂਨ 2 ਮਹੀਨੇ ਪੂਰੇ ਮਤਲਬ ਹੋਣ ਨੂੰ ਆ ਗਏ ਤੁਹਾਡੇ ਪ੍ਰਧਾਨ ਬਣਿਆ ਨੂੰ, ਤੇ ਤੁਸੀਂ ਅਜੇ ਤੱਕ ਆਪਣੀ ਵਰਕਿੰਗ ਕਮੇਟੀ ਨਹੀਂ ਬਣਾ ਸਕੇ, ਤੇ ਤੁਹਾਨੂੰ ਕਿਹਨੇ ਰੋਕਿਆ ਜੀ ਸਾਰਾ ਕੁਛ ਕਰਨ ਤੋਂ? ਸੋ ਫਿਰ ਜਾਂ ਤਾਂ ਤੁਸੀਂ ਇਹ ਧਾਰ ਲਿਆ ਕਿ ਜੇ ਮੈਂ ਨਹੀਂ ਤਾਂ ਕੋਈ ਹੋਰ ਨਹੀਂ, ਤੇ ਫਿਰ ਇਸ ਲਈ ਅਕਾਲੀ ਦਲ ਖਤਮ ਕਰਦੇ ਹਾਂ। ਪਰ ਦੂਜੇ ਪਾਸੇ ਜੇ ਤੁਸੀਂ ਇਹ ਤਾਂ ਦੂਸਰੇ ਤੱਕ ਦੇਖਣਾ ਕਿ ਕੀ ਜਿਹੜੇ ਮੈਂਬਰਾਂ ਨੂੰ ਸੁਖਬੀਰ ਬਾਦਲ ਲੈਣਾ ਚਾਹੁੰਦੇ ਨੇ ਉਹ ਪੈਰ ਪਿੱਛਾ ਖਿੱਚ ਰਹੇ ਨੇ, ਜਿਹੜੇ ਜ਼ੋਰ ਮਾਰ ਰਹੇ ਸੀ ਕਿ ਪ੍ਰਧਾਨ ਜੀ ਥੋਤੋਂ ਬਿਨਾਂ ਨਹੀਂ ਕੱਲ੍ਹ ਵੱਲ ਚੱਲਣਾ, ਉਹ ਨਾਲ ਦੀ ਟੀਮ ਨਾਲ ਆਉਣੀ ਤਿਆਰ ਨਹੀਂ, 8-10 ਬੰਦੇ ਨੇ, 12-15 ਬੰਦੇ ਨੇ, ਜਿਹੜੇ ਪੂਰੇ ਕਿਹੜੇ ਮੋਹਰੇ ਲੋਕਾਂ ਨੂੰ ਯਾਦ ਨੇ, ਉਹ ਕਿਉਂ ਨਹੀਂ ਨਾਲ ਦਿਖਦੇ, ਉਹ ਕਿਉਂ ਸਾਇਲੈਂਟ ਨੇ? ਇਹ ਸਭ ਦੇ ਦਰਮਿਆਨ SGPC ਦੇ ਪ੍ਰਧਾਨ ਧਾਮੀ ਹੋਰਾਂ ਨੂੰ ਘਰੋਂ ਲੈ ਕੇ ਆਏ ਸੀ ਸੁਖਬੀਰ ਬਾਦਲ,
ਬਿਲਕੁਲ,
ਤੇ ਸੁਖਬੀਰ ਬਾਦਲ ਨੂੰ ਘਰੋਂ ਲਿਆ ਕੇ ਧਾਮੀ ਹੋਰਾਂ ਨੂੰ ਦੁਬਾਰਾ ਪ੍ਰਧਾਨ ਖਾਪਿਆ ਮਨਾ ਕੇ ਲਿਆਂਦਾ, ਤੇ ਉਹਨਾਂ ਦੀ ਧੂਮੇ ਨਾਲ ਚੰਗੀ ਬਣਦੀ ਹੈ। ਧੂਮਾ ਵੀ ਜਤਰ ਗੜਗੱਜ ਨੂੰ ਮੰਨਣ ਨੂੰ ਤਿਆਰ ਨਹੀਂ, ਤੇ ਧਾਮੀ ਵੀ ਮੰਨਣ ਨੂੰ ਤਿਆਰ ਨਹੀਂ। ਧਾਮੀ ਹੋਰਾਂ ਨੇ ਬਤੌਰ ਪ੍ਰਧਾਨ ਹੁੰਦਿਆਂ ਅਜੇ ਤੱਕ 1 ਵਾਰ ਵੀ ਬਤੌਰ ਜਥੇਦਾਰ ਦੇ ਨਾਤੇ ਤੂੰ ਆਪਣਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੋਈ ਤਾਲਮੇਲ, ਕੋਈ ਮੁਲਾਕਾਤ, ਕੋਈ ਬੈਠਕ ਨਹੀਂ ਕੀਤੀ। ਸੋ ਇਹਦਾ ਮਤਲਬ ਧਾਮੀ ਹੋਰੀ ਕੀ ਸੁਖਬੀਰ ਤੋਂ ਦੂਰ ਜਾ ਰਹੇ ਨੇ? ਕੁਝ ਧਿਰਾਂ ਕਹਿੰਦੀਆਂ ਕਿ ਨਹੀਂ, ਇਹ ਧੂਮੇ ਨੂੰ ਠੰਡਾ ਕਰਨ ਦੀ ਕਵਾਇਦ ਹੈ, ਸਿਰਫ ਧੂਮਾਂ ਨੂੰ ਮਨਾਉਣ ਦੀ ਕਵਾਇਦ ਹੈ, ਤਾਂ ਕਿ ਇਹ ਦਿਖੇ ਕਿ ਧਾਮੀ ਸੁਖਬੀਰ ਦੇ ਉਲਟ ਇੱਧਰ ਖੜਾ, ਇਸ ਲਈ ਕਹਿੰਦੇ ਕਿ ਧਾਮੀ ਨੂੰ ਉੱਧਰ ਧੱਕਿਆ ਜਾ ਰਿਹਾ। ਪਰ ਕੁਝ ਧਿਰਾਂ ਕਹਿੰਦੀਆਂ ਕਿ ਨਹੀਂ, ਧਾਮੀ ਦਾ ਮਨ ਹੁਣ ਇਹ ਕਹਿੰਦਾ ਕਿ ਮੈਂ ਗਲਤੀ ਕਰ ਲਈ ਆ ਕੇ, ਪਰ ਜੇ ਹੁਣ ਆ ਗਿਆ ਤਾਂ ਕੁਝ ਚੰਗਾ ਕਰਕੇ ਜਾਵਾਂ, ਨਹੀਂ ਤਾਂ ਮੈਂ ਵੀ ਇਸੇ ਦਲਦਲ 'ਚ ਫਸ ਕੇ ਰਹਿ ਜੂੰਗਾ। ਤੇ ਇਸ ਲਈ ਕਹਿੰਦੇ ਕਿ ਧਾਮੀ ਹੋਰਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਬੇਸ਼ੱਕ ਮੈਨੂੰ ਸੁਖਬੀਰ ਲਿਆਏ ਨੇ, ਮੈਂ ਇਕੱਲੇ ਸੁਖਬੀਰ ਦਾ ਥੋੜ੍ਹਾ, ਮੈਂ ਤਾਂ ਸਾਰਿਆਂ ਦਾ ਪ੍ਰਧਾਨ ਹਾਂ, ਮੈਂ ਤਾਂ ਸਭ ਨੂੰ ਨਾਲ ਲੈ ਕੇ ਤੁਰਨਾ। ਇੱਧਰ ਜਦੋਂ ਧੂਮਾਂ ਨੂੰ ਮਨਾਉਣ ਗਏ, ਤਦ 2 SGPC ਦੇ ਮੈਂਬਰ ਚਾਵਲਾ ਔਰ ਮਹਿਤਾ, ਜਿਹੜੇ ਕਹਿੰਦੇ ਕਿ ਟਕਸਾਲ ਦੀ ਟਿਕਟ 'ਚੋਂ ਬਾਦਲ ਖੇਮੇ 'ਚ ਨੇ, ਅਤੇ ਅਜਿਹੇ ਕੁਝ ਹੋਰ SGPC ਮੈਂਬਰ ਨੇ ਜਿਹੜੇ ਸੰਪ ਸਮਾਜ ਦੇ ਜਾਂ ਦਮਦਮੀ ਟਕਸਾਲ ਦੇ ਧੂਮਾ ਦੇ ਆਸ਼ੀਰਵਾਦ ਨਾਲ ਜਿਹਨਾਂ ਨੂੰ ਟਿਕਟਾਂ ਮਿਲੀਆਂ ਬਾਦਲ ਦਲ ਵੱਲੋਂ, ਅਤੇ ਮੈਂਬਰ ਨੇ, ਉਹ ਸਾਰੇ ਕਹਿੰਦੇ ਕਿ ਧੂਮੇ ਵਾਲੇ ਪਾਸੇ ਖੜ੍ਹ ਰਹੇ ਨੇ, ਨਿਹੰਗ ਜਥੇਬੰਦੀਆਂ ਉੱਧਰ ਖੜ੍ਹ ਗਈਆਂ ਨੇ, SGPC ਦਾ ਪ੍ਰਧਾਨ ਜੀ ਉੱਧਰ ਜਾ ਰਿਹਾ, 9 ਤਰੀਕ ਨੂੰ ਵਰਕਿੰਗ ਕਮੇਟੀ ਦੀ, ਅੰਤਰਿਮ ਕਮੇਟੀ ਦੀ ਬੈਠਕ ਬੁਲਾ ਲਈ ਹੈ ਧਾਮੀ ਹੋਰਾਂ ਨੇ, ਉਸ ਦਿਨ ਕਹਿੰਦੇ ਹੋ ਸਕਦਾ ਕਿ ਉਹ ਕਮੇਟੀ ਦਾ ਗਠਨ ਹੋ ਜਾਵੇ ਜਿਹਨੇ ਜਥੇਦਾਰ ਲਾਉਣੇ ਅਤੇ ਹਟਾਉਣੇ ਨੇ, ਉਹਨਾਂ ਦੀ ਨਿਯਮਾਵਲੀ ਦੇ ਸੋ ਇਸ ਲਈ ਸਾਰੀ ਪ੍ਰਕਿਰਿਆ 'ਚ ਸੁਖਬੀਰ ਬਾਦਲ ਤੋਂ ਜੇ ਉਹਦੇ ਮੈਂਬਰ ਜਿਹੜੇ ਪੱਕੇ ਉਹਨੂੰ ਜਿਤਾਉਂਦੇ ਰਹੇ, ਉਹਦੇ ਨਾਲ ਖੜੇ ਰਹੇ, ਉਹਨਾਂ ਦੇ ਚਹੇਤੇ ਬੰਦੇ ਨੂੰ ਪ੍ਰਧਾਨ ਬਣਾਉਂਦੇ ਰਹੇ, ਹੈ ਨਾ, ਉਹ ਸਾਰੇ ਜੇ ਉਹਨਾਂ 'ਚੋਂ ਕੁਝ ਵੀ ਟੁੱਟ ਕੇ ਬਾਹਰ ਜਾਂਦੇ ਨੇ ਤਾਂ ਐਸ ਜੀ ਪੀ ਸੀ ਦਾ ਵੀ ਕਿੱਲਤ ਆ ਢਾਂਚਾ, ਕਿਉਂਕਿ ਚੋਣਾਂ ਬਾਦਲ ਦਲ ਨੇ ਖੁਦ ਹੀ ਨਹੀਂ ਹੋਣ ਦਿੱਤੀਆਂ, 5 ਸਾਲ ਬਾਅਦ ਚੋਣਾਂ ਆਉਣੀ ਹੁੰਦੀਆਂ, ਇੱਥੇ ਸਾਲਾਂ ਦਰ ਸਾਲ ਲੰਘ ਗਏ, ਅਤੇ ਇਸ ਲਈ ਸ਼੍ਰੋਮਣੀ ਕਮੇਟੀ ਵੀ ਜੇ ਬਾਦਲ ਹੱਥੋਂ ਖਿਸਕਦੀ ਆ ਫਿਰ ਵੀ ਸਵਾਲ ਹੈ ਕਿ ਇਹਦਾ ਮਤਲਬ ਕਿ ਇਹ ਪਕੜ ਢਿੱਲੀ ਪੈ ਗਈ ਹੈ ਜਾਂ ਮੈਂਬਰ ਸੱਚਮੁੱਚ ਜਾਗਰੂਕ ਹੋ ਗਏ ਨੇ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਲੈ ਕੇ, ਜਾਂ ਫਿਰ ਬਾਦਲ ਦਲ ਇਸ ਸਥਿਤੀ 'ਚ ਆ ਗਿਆ ਕਿ ਕੋਈ ਗੱਲ ਨਹੀਂ ਜੇ ਆਪਣੇ ਹੱਥ ਨਹੀਂ ਕੁਛ ਆਉਂਦਾ ਤਾਂ ਆਪਾਂ ਕਿਤੇ ਹੋਰ ਹੱਥ ਨਹੀਂ ਜਾਣ ਦੇਣਾ, ਇਸ ਇਤਿਹਾਸਕ ਅਕਾਲੀ ਦਲ ਦਾ ਭੋਗੇ ਪਾ ਜੀਏ, ਪਰ ਉੱਧਰ 5 ਮੈਂਬਰੀ ਕਮੇਟੀ ਯੂ ਟੀ ਆਈ ਜੀ ਦੇਖਦੇ ਆ ਜੇ ਪਰਮਾਤਮਾ ਨੇ ਇੱਧਰੋਂ ਨਹੀਂ ਉੱਧਰੋਂ ਸੇਵਾ ਲੈਣੀ ਜਾਂ ਉੱਧਰੋਂ ਨਹੀਂ ਇੱਧਰੋਂ ਲੈਣੀ ਆ, ਇਹ ਤਾਂ ਵਾਹਿਗੁਰੂ ਜਾਣਦਾ ਕਿ ਕੀ ਹੋਣਾ, ਪਰ ਅਕਾਲੀ ਦਲ ਦੇ ਅੰਦਰ ਖਾਸਕਰ ਬਾਦਲ ਅਕਾਲੀ ਦਲ ਦੇ ਅੰਦਰ ਅਜੇ ਕੁਝ ਵੀ ਠੀਕ ਨਹੀਂ ਵਾਪਰ ਰਿਹਾ।
ਦੀਪਕ ਜੀ, ਭਗਵੰਤ ਮਾਨ ਆਪਣੇ ਜਿਹੜੇ ਪੰਜਾਬ ਦੇ ਸੀਐਮ ਨੇ, ਉਹਨਾਂ ਵੱਲੋਂ ਲਗਾਤਾਰ 3 ਦਿਨ ਕੈਬਨਿਟ ਨਾਲ ਮੀਟਿੰਗ ਕੀਤੀ ਗਈ ਜੀ, ਇਹਦੇ ਕੀ ਮਾਇਨੇ ਨਿਕਲਦੇ ਨੇ?
ਬਿਲਕੁਲ ਜੀ, ਇਹ ਸਵਾਲ ਤੁਹਾਡਾ ਬਿਲਕੁਲ ਵਾਜਬ ਹੈ ਜਸਮੀਤ ਜੀ, ਕਿ ਤੁਸੀਂ ਇਹ ਦੇਖੋ ਕਿ ਕਦੇ ਤਾਂ ਤੁਸੀਂ 4-4 ਮਹੀਨੇ 5-5 ਮਹੀਨੇ ਬੈਠ ਕੇ ਨਹੀਂ ਕਰਦੇ ਕੈਬਨਿਟ ਦੀ, ਅਤੇ ਜਦੋਂ ਕਰਨ 'ਤੇ ਆਓ ਤਾਂ ਰੋਜ਼ ਕਰਦੇ, ਅੱਜ ਵੀ ਕੀਤੀ, ਕੱਲ੍ਹ ਵੀ ਕੀਤੀ, ਲੰਘੀ ਪਰਸੋਂ ਵੀ ਕੀਤੀ, ਲਗਾਤਾਰ 3 ਦਿਨ। ਹੁਣ ਜੇ ਤਾਂ ਇੰਨਾ ਹੀ ਕੋਈ ਹੋਵੇ ਕਿ ਮੈਂ ਉਹ ਵੀ ਸਰਕਾਰਾਂ ਦੇਖੀਆਂ, ਉਹ ਵੀ ਮੁੱਖ ਮੰਤਰੀ ਦੇਖੇ ਨੇ ਜਿਹੜੇ ਇੱਕ ਕੈਬਨਿਟ ਦੀ ਬੈਠਕ ਦੇ ਵਿੱਚ 7-7, 8-8 ਫੈਸਲੇ ਆਮ ਲੈ ਲੈਂਦੇ ਨੇ, ਅਤੇ ਜੇ ਇਕੱਠੇ ਫੈਸਲੇ ਇੰਨੇ ਲਏ ਜਾ ਸਕਦੇ ਹੈ ਤਾਂ ਫਿਰ ਇੱਕ ਫੈਸਲਾ ਰੋਜ਼ ਕਰਕੇ ਕੈਬਨਿਟ ਬੈਠਕ ਕਰਨੀ ਅਤੇ ਚੱਕ ਦੇਣੀ, ਦੂਜੇ ਦਿਨ ਫਿਰ ਇੱਕ ਫੈਸਲਾ ਲੈ ਕੇ, ਫਿਰ ਉਹਦੇ ਕੀ ਅਰਥ ਲਾਉਂਗੇ ਜੀ? ਇਹ ਦਿੱਲੀ ਵਾਲਿਆਂ ਦੇ ਫਾਰਮੂਲੇ ਨੇ, ਇਹ PR ਫਾਰਮੂਲੇ ਨੇ। ਅਸਲ ਦੇ ਵਿੱਚ ਕੀ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਦੀ ਇਹ ਚਰਚਾ ਤੁਰ ਪਈ ਸੀ ਕਿ ਇਹ ਨਰਿੰਦਰ ਮੋਦੀ ਵਾਂਗ ਨਾ ਮੀਡੀਆ ਦਾ ਸਾਹਮਣਾ ਨਹੀਂ ਕਰਦੇ, ਇਹ ਪ੍ਰੈਸ ਦਾ ਸਾਹਮਣਾ ਨਹੀਂ ਕਰਦੇ। ਹੁਣ ਪਿਛਲੇ 2 ਦਿਨਾਂ ਤੋਂ 3 ਦਿਨਾਂ ਦੇ ਵਿੱਚੋਂ 2 ਦਿਨ ਕੈਬਨਿਟ ਦੇ ਫੈਸਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਪੜ੍ਹ ਰਹੇ ਨੇ ਮੀਡੀਆ 'ਚ।
ਅੱਛਾ ਜੀ,
ਫਿਰ ਸਵਾਲ ਜਵਾਬ ਵੀ ਹੁੰਦੇ ਨੇ, ਕੁਝ ਤਾਨੇ ਮਿਹਣੇ ਕਿਸੇ ਨੂੰ ਸੁਣਾ ਤਾ ਕਿ ਸਾਨੂੰ ਕੁਛ ਕਰਤਾ, ਚਲੋ ਉੱਥੇ ਕੰਟਰੋਲਡ ਹੁੰਦਾ ਮੀਡੀਆ ਥੋੜ੍ਹਾ ਜਿਹਾ, ਜਿਹਨੂੰ ਸਵਾਲ ਪੁੱਛਣ ਦੀ ਇਜਾਜ਼ਤ ਆ ਉਸੇ ਨੂੰ ਪੁੱਛਣ ਦੇਣਾ, ਇਹ ਸਾਰਾ ਕੁਛ ਮੈਨੇਜ ਵੀ ਹੁੰਦਾ, ਪਰ ਫਿਰ ਵੀ ਇਹ ਮੰਨਿਆ ਜਾ ਰਿਹਾ ਕਿ ਇਹਦੇ ਪਿੱਛੇ PR ਕੰਪਨੀ ਕੰਮ ਕਰਦੀ ਆ। ਉਹ ਕਹਿੰਦੇ ਕਿ ਰੋਜ਼ ਕੈਬਨਿਟ ਦੀ ਬੈਠਕ ਜੇ 3 ਦਿਨ ਕੀਤੀ ਤਾਂ 3 ਦਿਨ ਅਖਬਾਰਾਂ ਦੇ ਉੱਤੇ, TV ਚੈਨਲਾਂ ਦੇ ਉੱਤੇ ਤੁਸੀਂ ਛਾਏ ਰਹੋਗੇ, ਜੇ 1 ਦਿਨ ਕਰੋਗੇ ਤਾਂ 1 ਦਿਨ ਖਬਰ ਲੱਗੂਗੀ ਕਿ ਇੱਕ ਹੈਡਿੰਗ ਲੰਘ ਜੂ, ਇੱਕ ਸਬ ਹੈਡਿੰਗ ਲੰਘ ਜੂ, ਇੱਕ ਡੱਬੀ ਲੰਘ ਜੂ, ਜਾਂ ਇੱਕ ਦਾ ਫੈਸਲਾ ਖਬਰ ਪੂਰੀ ਖਬਰ ਦੇ ਵਿੱਚ ਆ ਜੂ, ਕਿਤੇ ਰੋਜ਼ ਹੈਡਿੰਗ, ਰੋਜ਼ ਫੋਟੋ, ਰੋਜ਼ ਖਬਰ। ਫਿਰ ਦੂਸਰਾ, ਜੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਨਗੇ, ਕੈਬਨਿਟ ਦੇ ਫੈਸਲੇ ਮੁੱਖ ਮੰਤਰੀ ਕਰਾਉਣਗੇ, ਫਿਰ ਤਾਂ ਅਖਬਾਰ 'ਚ ਲੀਡ ਜਾਂ ਸੈਕਿੰਡ ਲੀਡ ਲੱਗੂਗੀ ਨਾ, ਫਿਰ ਤਾਂ ਡੱਬੀ ਵਾਲੀ ਖਬਰ ਵੀ ਨਹੀਂ ਕਿ 2 ਕਾਲਮ ਦੀ ਕਿਤੇ ਥੱਲੇ ਲੱਗ ਗਈ ਕਿਤੇ ਅੰਦਰ ਲੱਗ ਗਈ, ਫਿਰ ਚੈਨਲ ਚੈਨਲ ਨੂੰ ਵੀ ਪਹਿਲੀ ਖਬਰ ਲੈਣੀ ਪਊਗੀ ਨਾ, ਮੁੱਖ ਮੰਤਰੀ ਦਾ ਇੱਕ ਔਰਾ ਤਾਂ ਹੈ ਨਾ, ਨਾਮ ਤਾਂ ਹੈ ਨਾ, ਇੱਕ ਰੁਤਬਾ, ਇਸ ਨਹੀਂ ਕਹਿੰਦੀ ਕਿ ਤਾਂ ਇਹ ਸਟ੍ਰੈਟਜੀ ਹੈ। ਦੂਸਰਾ, ਮੈਂ ਜਿਸ ਦਿਨ ਪਹਿਲੇ ਦਿਨ ਕੈਬਨਿਟ ਬੈਠਕ ਸੀ, ਮੈਂ ਉਸੇ ਦਿਨ ਗੱਲ ਕਰ ਰਿਹਾ ਸੀ ਕਿ ਹੋਵੇ ਨਾ ਹੋਵੇ ਲੁਧਿਆਣੇ ਨੂੰ ਲੈ ਕੇ ਕੁਝ ਵਪਾਰੀਆਂ ਲਈ ਕੁਝ ਆਊਗਾ, ਪਹਿਲੇ ਦਿਨ, ਦੂਜੇ ਦਿਨ, ਆਖਰ ਤੀਜੇ ਦਿਨ ਆਇਆ ਜੀ।
ਅੱਛਾ,
ਅੱਜ ਜਿਹੜਾ ਕੈਬਨਿਟ ਦੀ ਬੈਠਕ ਸੀ ਉਹਦੇ ਵਿੱਚ ਕਹਿੰਦੇ ਜੀ ਅਸੀਂ ਦੁਕਾਨਦਾਰਾਂ ਲਈ ਰਾਹਤ ਲੈ ਕੇ ਆਏ ਹਾਂ, ਕਿਆ ਚੱਕੋ ਜੀ, ਤੁਹਾਡੇ ਲਈ ਇੰਸਪੈਕਟਰ ਰਾਜ ਖਤਮ, ਮਤਲਬ ਇੰਸਪੈਕਟਰ ਰਾਜ ਦਾ ਮਤਲਬ ਹੁਣ ਤੁਹਾਡੇ ਨਾ ਕੋਈ ਕੰਡਾ ਚੈੱਕ ਕਰਨ ਆਵੇ, ਨਾ ਤੱਕੜੀ ਚੈੱਕ ਕਰਨ ਆਵੇ, ਨਾ ਕੋਈ ਬੱਟੇ ਚੈੱਕ ਕਰਨ ਆਵੇ, ਨਾ ਤੁਹਾਡਾ ਕੋਈ ਫੂਡ ਚੈੱਕ ਕਰਨ ਆਵੇ, ਉਹਦੇ ਸੈਂਪਲ ਲੈਣ ਆਵੇ, ਕਿ ਤੁਹਾਨੂੰ ਛੂਟ ਹੈ। ਦੂਜਾ ਕਹਿੰਦੇ ਜੀ ਦੁਕਾਨਦਾਰਾਂ ਨੂੰ ਰਾਹਤ ਹੈ ਕਿ 19 ਤੱਕ ਜੇ ਤੁਸੀਂ ਬੰਦੇ ਰੱਖਦੇ ਹੋ ਫਿਰ ਤੁਹਾਨੂੰ ਕੋਈ ਉਹਨਾਂ ਬੰਦਿਆਂ ਦੀ ਲੇਬਰ ਦੀ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ, ਜੇ 20 ਰੱਖਦੇ ਹੋ ਫਿਰ ਰਜਿਸਟ੍ਰੇਸ਼ਨ ਕਰਾਇਓ। ਹੁਣ ਇਹਦੇ ਨਾਲ ਕਹਿੰਦੇ ਜੀ ਤੁਹਾਨੂੰ ਅਸੀਂ ਵੱਡੀ ਰਾਹਤ ਦੇਤੀ। ਸਵਾਲ ਤਾਂ ਇਹ ਹੈ ਕਿ ਜੇ ਤੁਸੀਂ ਇੰਸਪੈਕਟਰ ਰਾਜ ਖਤਮ ਕਰ ਰਹੇ ਹੋ, ਤੁਸੀਂ ਇੰਸਪੈਕਟਰਾਂ ਨੂੰ ਇਸ ਕਾਬਲ ਕਿਉਂ ਨਹੀਂ ਬਣਾ ਪਾ ਰਹੇ ਕਿ ਵੀ ਉਹ ਰਿਸ਼ਵਤ ਲੈਣੇ ਨਾ, ਉਹ ਧੋਖਾ ਕਰਨੇ ਨਾ, ਪਰ ਜੇ ਤੁਸੀਂ ਇਹ ਚੈੱਕ ਪੁਆਇੰਟ ਹਟਾ ਰਹੇ ਹੋ ਤੇ ਕੀ ਗਰੰਟੀ ਲੈਣੇ ਹੋ ਕਿ ਦੁਕਾਨਦਾਰ ਠੱਗੀ ਨਹੀਂ ਕਰੂਗਾ? ਫਿਰ ਗਾਹਕਾਂ ਦਾ ਹੱਕ ਕਿੱਥੇ ਗਿਆ ਜੀ, ਜਿਹਨਾਂ ਨਾਲ ਠੱਗੀ ਲੱਗਣੀ ਹੈ, ਜਿਹਨਾਂ ਨੂੰ ਘਟੀਆ ਫੂਡ ਵੀ ਮਿਲ ਸਕਦਾ ਤੇ ਘੱਟ ਤੋਲਿਆ ਵੀ ਮਿਲ ਸਕਦਾ। ਦੂਸਰੇ ਪਾਸੇ ਤੁਸੀਂ ਦੁਕਾਨਦਾਰ ਨੂੰ ਤਾਂ ਛੂਟ ਦੇਤੀ ਕਿ 19 ਬੰਦੇ ਰੱਖ ਲੈ, ਕੋਈ ਚੱਕਰ ਨਹੀਂ, ਤੈਨੂੰ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ, ਕੋਈ ਨਹੀਂ ਤੈਨੂੰ ਪੁੱਛਦਾ, ਬਸ ਲੇਬਰ ਲਾ ਲਾਗੂ ਹੈ ਜੀ, ਧਿਆਨ ਰੱਖਣਾ ਤੁਸੀਂ ਬਈ, ਉਹ 19 ਬੰਦਿਆਂ ਦਾ ਜੇ ਤੁਸੀਂ ਰਜਿਸਟ੍ਰੇਸ਼ਨ 'ਚ ਵੀ ਨਹੀਂ ਲੈ ਰਹੇ ਤਾਂ ਕੱਲ੍ਹ ਨੂੰ ਕਿਹਨੇ ਦੇਖਣਾ ਜੀ ਉਹਦਾ ਓਵਰ ਟਾਈਮ, ਉਹਨੂੰ ਮਿਲਿਆ ਨਹੀਂ ਮਿਲਿਆ, ਉਹਨੂੰ ਛੁੱਟੀ ਮਿਲੀ ਨਹੀਂ ਮਿਲੀ, ਉਹਨੂੰ ਰੋਟੀ ਖਾਣ ਦੀ ਛੂਟ ਮਿਲੀ ਕਿ ਨਹੀਂ ਮਿਲੀ, ਹਾਂ ਉਹਦੇ ਤਨਖਾਹ ਸਹੀ ਬੇ ਮਿਲੇ ਕਿ ਨਹੀਂ ਮਿਲੇ, ਤੁਸੀਂ ਉਹਨਾਂ ਦੇ ਹੱਕ ਦੀ, 1 ਦਿਨ ਪਹਿਲਾਂ ਤੁਸੀਂ ਕਹਿ ਰਹੇ ਹੋ ਅਸੀਂ ਐ ਮਜ਼ਦੂਰਾਂ ਨਾਲ ਖੜੇ ਹਾਂ ਜੀ, ਅਸੀਂ 68 ਕਰੋੜ ਉਹਨਾਂ ਦਾ ਮਾਫ਼ ਕਰਤਾ, ਜੇ ਦੂਏ ਦਿਨ ਮਜ਼ਦੂਰੀ ਭੁੱਲ ਗਏ ਉਹਨਾਂ ਦੀ ਧੱਕੇ ਦਾ ਮੁੱਲ। ਇਹ ਸਾਰੇ ਫੈਸਲੇ 'ਚ ਇੱਕ ਫੈਸਲਾ ਇਹ ਕੀਤਾ ਕਿ ਦੁਕਾਨਦਾਰ ਜੇ ਕੋਈ ਕਤਾਹੀ ਕਰਦਾ ਫੜਿਆ ਜਾਵੇ ਜੀ, ਤਾਂ ਉਹਦੇ ਫਿਰ ਪਹਿਲਾਂ 25 ਰੁਪਈਏ ਤੋਂ ਲੈ ਕੇ 100 ਰੁਪਈਏ ਜੁਰਮਾਨਾ ਹੁੰਦਾ ਸੀ।
ਹਾਂਜੀ
ਹੁਣ ਅਸੀਂ ਇਹ ਜੁਰਮਾਨਾ 30,000 ਕਰਤਾ।
ਅੱਛਾ
ਹੁਣ 30,000 ਵਾਲੇ ਜੁਰਮਾਨੇ ਦੇ ਨਾਂ ਦੇ ਉੱਤੇ ਮੈਨੂੰ ਨਹੀਂ ਪਤਾ ਲੁਧਿਆਣੇ ਦੇ ਦੁਕਾਨਦਾਰ ਨੇ ਟੱਪਣ, ਸਾਰਾ ਕੁਛ ਹੋਇਆ ਤਾਂ ਲੁਧਿਆਣੇ ਨੇ ਧਿਆਨ 'ਚ ਰੱਖ ਹੀ ਹੈ, ਤੇ ਇਹੀ ਕਿਤੇ ਉਲਟਾ ਨਾ ਪੈ ਜਾਵੇ। ਪਰ ਫਿਰ ਵੀ ਮੇਰਾ ਸਵਾਲ ਹੈ, ਇੱਕ ਦੁਕਾਨ ਪਿੰਡ 'ਚ ਬੈਠਾ ਜੀ, ਇੱਕ ਛੋਟੇ ਕਸਬੇ 'ਚ ਬੈਠਾ, ਇੱਕ ਨੋਰਮਲ ਸ਼ਹਿਰ 'ਚ ਬੈਠਾ, ਇੱਕ ਵੱਡੇ ਸਮਾਰਟ ਸਿਟੀ ਲੁਧਿਆਣਾ ਜਲੰਧਰ ਪਟਿਆਲੇ ਵਰਗੇ ਸ਼ਹਿਰ ਮਾਲ ਵੱਡਾ ਬਾਜ਼ਾਰ ਖੋਲ੍ਹ ਕੇ ਵੱਡੀ ਦੁਕਾਨ ਸ਼ੋਰੂਮ ਖੋਲ੍ਹ ਕੇ ਬੈਠਾ, ਉਹਦੇ ਲਈ 30,000 ਅਤੇ ਪਿੰਡ ਵਾਲੇ ਕਸਬੇ ਲਈ 30,000 'ਚ ਕਿੰਨਾ ਫਰਕ ਹੈ ਜੀ? ਉਹਦਾ ਕੀ ਕਸੂਰ? ਪਿੰਡ ਦੇ ਵਿੱਚ ਜਿਹੜੇ ਦੁਕਾਨ ਦੇ ਉੱਤੇ 4 ਗਾਹਕ ਚੜ੍ਹਦੇ 6 ਗਾਹਕ ਚੜ੍ਹਦੇ, ਅਤੇ ਉਹ ਵੀ ਕਾਪੀ 'ਤੇ ਲਿਖਾ ਕੇ ਆਉਂਦੇ ਆ ਕਿ ਭਾਈ ਕਣਕ ਆਏ ਅਤੇ ਝੋਨਾ ਆਏ ਅਤੇ ਹਾੜੀ ਸੋਹਣੀ ਦੇਵਾਂਗੇ ਤੈਨੂੰ, ਹੈ ਨਾ? ਉੱਥੇ ਵੀ ਤੁਸੀਂ ਕਮਰਸ਼ੀਅਲ ਬਿਜਲੀ ਦਾ ਬਿੱਲ ਆਇਆ ਹੋਇਆ, ਘਰ ਨੂੰ ਕਹਿੰਦੇ ਮਾਫ਼ ਹੈ ਜੀ, ਛੋਟੇ ਦੁਕਾਨਦਾਰ 'ਤੇ ਧੱਕਾ ਹੈ, ਅਤੇ ਉਹੀ ਬੜੀ ਲੱਤੀਆਂ ਤੁਸੀਂ ਜੀ, ਇਹਨੇ ਛੂਟ ਹੈ ਜੀ ਤੁਹਾਡੇ ਲਈ। ਸੋ ਇਹ ਜਿਹੜੇ ਢੰਗ ਤਰੀਕੇ ਨੇ, ਇਹ ਵੀ ਸਵਾਲ ਖੜਤੇ ਨੇ। ਕੱਲ੍ਹ ਆਪਾਂ ਗੱਲ ਕੀਤੀ ਸੀ 60 ਕਰੋੜ ਮਾਫ਼ ਕਰਨ ਦੀ ਜੀ, ਮਤਲਬ ਪਹਿਲੀ ਨਜ਼ਰੇ ਲੱਗਿਆ ਸੀ ਕਿ ਸਰਕਾਰ ਨੇ ਕੋਈ ਸਿਆਣਾ ਫੈਸਲਾ ਕੀਤਾ, 4,727 ਪਰਿਵਾਰਾਂ ਨੂੰ ਰਾਹਤ ਦਿੱਤੀ ਹੈ, ਅਤੇ ਅੱਜ ਮਜ਼ਦੂਰ ਸੰਗਠਨਾਂ ਨੇ ਸਾਹਮਣੇ ਆ ਕੇ ਦੱਸਿਆ ਕਿ ਡਰਾਮਾ ਨਾ ਕਰੋ ਜੀ, 60 ਕਰੋੜ ਨਾਲ 6,000 ਕਰੋੜ ਦਾ ਕਰਜ਼ਾ ਟੋਟਲ ਖੜਾ, ਜੇ ਕਰਨਾ ਮਾਫ਼ ਤਾਂ 6,000 ਕਰੋੜ ਕਰੋ, ਆਹ ਕੀ ਡਰਾਮਾ ਕਰਨਾ ਲੋਕਾਂ ਨੂੰ ਦਿਖਾਉਣ ਲਈ ਕਿ ਅਸੀਂ ਕਰਤਾ। ਸੋ ਇਹ ਤਾਂ ਨਹੀਂ ਕਹਿੰਦੇ ਕਿ ਇਹ ਵੀ ਦਿਖਾਵਾ ਜੀ, ਪਰ ਕੁਛ ਹੋਵੇ ਜੀ, ਅਗਲਿਆਂ ਦੀ ਰੋਜ਼ ਖਬਰ ਲੱਗ ਰਹੀ ਹੈ, ਅਗਲਿਆਂ ਦੀ ਰੋਜ਼ ਚਰਚਾ ਹੋ ਰਹੀ ਹੈ, ਇਸ ਲਈ ਰੋਜ਼ ਕੈਬਨਿਟ ਕਰੋ ਅਤੇ ਚਰਚਾ ਕਰੋ, ਅਤੇ ਇਸ ਨੂੰ ਲੁਧਿਆਣੇ ਨੂੰ ਧਿਆਨ 'ਚ ਰੱਖ ਕੇ ਕੀਤੇ ਗਏ ਫੈਸਲੇ ਨੂੰ, ਚਾਹੇ ਉਹ ਪਹਿਲੇ ਦਿਨ ਮਜ਼ਦੂਰਾਂ ਦੇ ਮਾਪ ਦੇ ਮਸਲੇ ਸੀ ਅਤੇ ਅੱਜ ਚਾਹੇ ਦੁਕਾਨਦਾਰ ਵਾਲੇ ਸੀ, ਧਿਆਨ ਲੁਧਿਆਣੇ ਦੀ ਜ਼ਿਮਨੀ ਚੋਣ ਹੈ।
ਬਿਲਕੁਲ ਬਿਲਕੁਲ। ਦੀਪਕ ਸ਼ਰਮਾ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ।
ਬਹੁਤ ਸ਼ੁਕਰੀਆ ਜੀ, ਧੰਨਵਾਦ।
ਥੈਂਕ ਯੂ।
ਨਮਸਕਾਰ।